ਕੀ ਸੱਤ ਸੌ ਅੰਗ ਬਾਣੀ ਦਾ ਅੱਗੇ ਸ਼ਬਦ ਪੰਜਵੇਂ ਪਾਤਸ਼ਾਹ ਚੌਥਾ
ਹਾਂਜੀ
ਚੌਥਾ ਸ਼ਬਦ ਪੰਜਵੇਂ ਪਾਤਸ਼ਾਹ ਦਾ ਇਹਦੇ ਵਿੱਚ ਆਉਂਦਾ ਸਗਲ ਸਮੱਗਰੀ ਨੂੰ ਧਰਤੀ ਜੋ ਠੀਕ ਆ ਉਹ ਸਮੱਗਰੀ ਗਿਆਨ ਦੀ ਆਪਣੇ ਗੁਣਾਂ ਦੀ ਸਿਫਤ ਨਾ ਕਰਨ ਦੀ ਇੱਕ ਠੀਕ ਹੋ ਗਿਆ ਧਰਮ ਨੇ ਜਸ ਫੇਕ ਆਪਦੇ ਜਸ ਵਾਸਤੇ ਧਰਮ ਨੇ ਜਸ ਵਾਸਤੇ ਦੇਖਣਾ ਵਰਨ ਆਪਦੇ ਜਸ ਦੇ ਵਾਸਤੇ ਧਰਮ ਦਾ ਘਟਾਉਣਾ ਪੈਣਾ ਹੈ ਅੱਛਾ ਤੇ ਦੁੱਖ ਕਿਸੇ ਜੀਵ ਨੂੰ ਨਾ ਦੇਣਾ ਤੀਜਾ ਦੋ ਹੋ ਗਏ ਨਾ ਭਾਈ ਤੀਜਾ ਹੈ ਨਿਰਬਲ ਦਾ ਅਪਰਾਧ ਦਾ ਸਹਿਜ ਹੈ ਝੂਠਾ ਹੋ ਗਿਆ ਅਕੋਟਲ ਰਹਿਣਾ ਕੋਟਲ ਡੇਢ ਤੱਕ ਰਹਿਤ ਰਹਿਣਾ ਚਾਰ ਹੈ ਤੇ ਗੁਰੂ ਸੇਵਾ ਕਰਨਾ ਭੰਗ ਕਰਕੇ ਕਰਨੀ ਪੰਜ ਹੈ ਤੇ ਸਰੀਰ ਨੂੰ ਜਲ ਮਿੱਟੀ ਆਦਿ ਕਰਨਾ ਪਵਿੱਤਰ ਰੱਖਣਾ ਹੈ ਰਾਗ ਦੁਆਸ ਦੀ ਅੰਦਰੋਂ ਮਨ ਨੂੰ ਸ਼ੁੱਧ ਕਰਨਾ ਰਾਗ ਦੁਆਸ ਦੀ ਮੈਲ ਪੈਰ ਕਰੋ ਨਿਦਰ ਭਰੋਸਾ ਉਹਨਾਂ ਮੁਕਤੀ ਦੇ ਮਾਰਗ ਆ ਦੇਖੋ ਜੀ ਇੱਕ ਦਾ ਛੇਵਾਂ ਗੁਰੂ ਸਾਹਿਬ ਸੇਵਾ ਕਰਨਾ ਧੰਨ ਫਿਰ ਕਰਨਾ ਤੇ ਸੱਤਵਾਂ ਮਿੱਟੀ ਤੇ ਪਾਣੀ ਨਾਲ ਸਰੀਰ ਦੀ ਸਫਾਈ ਰੱਖਣੀ ਤੇ ਰਾਜ ਦੁਆਸ ਨੂੰ ਤਿਆਗ ਕੇ ਮਨ ਨੂੰ ਸ਼ੁੱਧ ਕਰਨਾ ਸੱਤ ਤੇ ਮੁਕਤੀ ਮਾਰਗ ਮੈਂ ਦ੍ਰਿੜ ਰਹਿਣਾ ਭਰੋਸਾ ਰੱਖ ਅੱਠ ਸੰਜਮ ਸਦਾ ਸਰੀਰ ਰੱਖਣਾ ਸਰੀਰ ਤੇ ਸੰਜਮ ਰੱਖਣਾ ਰੱਖਿਆ ਸੰਜਮ ਸੰਜਮ ਰੱਖਿਆ ਕਰਨਾ ਅੱਛਾ ਅੱਗੇ ਆ ਕੀ ਹੈ ਇੰਦਰੀਆਂ ਵਿੱਚ ਇੰਦਰੀਆਂ ਦੇ ਵਿਸ਼ਿਆਂ ਦਾ ਵਿਰਾਗ ਕਰਨਾ ਇੰਦਰੀਆਂ ਦੇ ਵਿਸ਼ਿਆਂ ਦਾ ਤੇ ਨਿਰਹੰਕਾਰ ਰਹਿਣਾ ਗਿਆਰਾਂ ਤੇ ਜੰਮਣ ਮਰਨ ਦੇ ਬੜੇ ਰੋਗ ਦਾ ਦੁੱਖ ਜਿਹੜਾ ਹੈ ਨਾ ਉਹਨਾਂ ਦੀ ਦੋਸ਼ ਸਮਝਣੇ ਕਿ ਮੈਨੂੰ ਚਿੰਬੜੇ ਹੈ ਜੀ ਬਾਰਾਂ ਸਮਝੇ ਅੱਛਾ ਇਸਤਰੀ ਪੁੱਤਰ ਦੇ ਨਾਲ ਮੋਹ ਨਹੀਂ ਤੇਰਾਂ ਤੇ ਪੁੱਤਰ ਆਦਿਕਾਂ ਦੇ ਸੁੱਖ ਦੁੱਖ ਵਿੱਚ ਸੁਖੀ ਦੁਖੀ ਨਹੀਂ ਹੋਣਾ ਵਿਰਾਗ ਰਹਿਣਾ ਤੇ ਭਲੇ ਬੁਰੇ ਸੰਗ ਕੋਈ ਭਲਾ ਕਹੀ ਕੋਈ ਬੁਰਾ ਕਹੀਏ ਉਹਦੇ ਤੇ ਸਮਾਨ ਦੀ ਕਿੱਤ ਪੰਦਰਾਂ ਬਿਨਾਂ ਪਰਮੇਸ਼ਰ ਤੋਂ ਹੋ ਹਰ ਦਿਨ ਤਿਆਗ ਇੱਕ ਇੱਛਾ ਕੀ ਹੋ ਹਰੀ ਕੋਲ ਨੇ ਸਾਰੇ ਤਿਆਗ ਕਰਕੇ ਹਰੀ ਨੂੰ ਗ੍ਰਹਿਣ ਕਰਨਾ ਹੀ ਪਾਉਂਦਾ ਤੈ ਹੋ ਗਏ ਤੇ ਆਦਾਂਤੀ ਹੋ ਰਹੇ
ਕਿੱਥੇ
ਪ੍ਰਸੰਨ ਕਿੱਥੇ ਅਕਾਂਤ ਵਾਸਤੇ ਅਕਾਂਤ ਲਿਖਦੇ ਹੈ ਜੀ ਸਤਾਰਾਂ ਤੇ ਬਾਜ ਮੁਖਾਂ ਦੀ ਸੰਗਤ ਦਾ ਧਿਆਨ ਕਾਰਨ ਅੱਛਾ ਜੀਵ ਇਸਦੇ ਸਰੂਪ ਦਾ ਸ਼ੋਧਨ ਕਰਨਾ ਉੱਨੀ ਤੇ ਮੁਕਤ ਨੂੰ ਸਭ ਨਾਲ ਉੱਚੀ ਸਮਝਣਾ ਬਸ ਇਹ ਇਹ ਗੁਣ ਆ ਗਿਆ ਇਹ ਦੂਏ ਪਦਾਰਥ ਨੂੰ ਖਾਏ ਤੇ ਛੱਤੀ ਪ੍ਰਕਾਰ ਨੇ ਇੱਥੇ ਲਿਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਨ ਬਹੁਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਰਾਗ ਸੂਹੀ ਵਿੱਚ ਅੰਮ੍ਰਿਤ ਰੂਪ ਉਪਦੇਸ਼ ਸੰਗਤਾਂ ਦੇ ਉਧਾਰ ਵਾਸਤੇ ਬਖਸ਼ਦੇ ਹਨ ਕੋਈ ਪ੍ਰੇਮੀ ਸੀ ਸਾਧ ਸੰਗਤ ਜੀ, ਉਹ ਸੇਵਾ ਦੇ ਵਕਤ ਟਲਿਆ ਰਿਹਾ ਕਰੇ, ਬਾਜ਼ਾਰ ਦੀ ਸੈਰ ਕਰਦਾ ਰਿਹਾ ਕਰੇ, ਜਦੋਂ ਕੜਾਹ ਪ੍ਰਸ਼ਾਦ ਸਾਰਿਆਂ ਨੂੰ ਤਿੰਨ ਵੇਲ ਦਾ ਗੁਰੂ ਸਾਹਿਬ ਲੰਗਰ ਚ ਵਰਤਾਇਆ ਕਰਨ, ਉਦੋਂ ਆ ਕੇ ਮੈਨੂੰ ਬਹੁਤਾ ਦਿਓ ਮੈਨੂੰ ਬਹੁਤਾ ਦਿਓ ਝਗੜਾ ਹੀ ਕਰਦਾ ਰਿਹਾ ਕਰੇ। ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸੇਵਾ ਵੇਲੇ ਆਪ ਵੀ ਟਲ ਜਾਂਦਾ ਹੈ, ਹੋਰਨਾਂ ਨੂੰ ਵੀ ਕਾਰ ਸੇਵਾ ਜੀ ਟਾਲ ਲੈਂਦਾ ਹੈ, ਫਿਰਦਾ ਤੁਰਦਾ ਰਹਿੰਦਾ ਹੈ, ਤੇ ਜਦੋਂ ਗੱਫਾ ਵਰਤਦਾ ਹੈ ਉਸ ਵੇਲੇ ਆ ਕੇ ਬਹੁਤਾ ਇਹ ਮੰਗਦਾ ਹੈ। ਇਹਨੂੰ ਬਹੁਤ ਹੀ ਮੰਗਣ ਦੀ ਆਦਤ ਪੈ ਗਈ ਹੈ, ਇਹਨੂੰ ਮਹਾਰਾਜ ਸਿੱਖਿਆ ਬਖਸ਼ੋ। ਗੁਰੂ ਮਹਾਰਾਜ ਸਾਹਿਬ ਨੇ ਉਸ ਵੇਲੇ ਦੀਵਾਨ ਭਰੇ ਵਿੱਚ ਇਹ ਮੰਜੀ ਸਾਹਿਬ ਦੀਵਾਨ ਲੱਗਾ ਹੋਇਆ ਹੈ, ਸਤਿਗੁਰੂ ਸਾਰਿਆਂ ਨੂੰ ਸਿੱਖਿਆ ਦਿੰਦੇ ਹੋਏ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਸੂਹੀ ਮਹੱਲਾ ਪੰਜਵਾਂ, ਘਰ ਤੀਜੇ ਵਿੱਚ, ਸਰਕਾਰ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ, ਹਜ਼ੂਰ ਫਰਮਾਉਂਦੇ ਹਨ
ਸੇਵਾ ਥੋੜੀ ਮੰਗਣ ਬਹੁਤਾ।
ਭਾਈ ਸੇਵਾ ਤਾਂ ਅਸੀਂ ਥੋੜੀ ਕਰਦੇ ਹਾਂ ਤੇ ਮੰਗ ਬਹੁਤ ਹੀ ਕਰਦੇ ਹਾਂ ਕਿ ਸਾਨੂੰ ਆਹ ਮਿਲ ਜੇ, ਸਾਡਾ ਮੁਕੱਦਮਾ ਵੀ ਜਿੱਤਿਆ ਜਾਏ, ਸਾਡੇ ਮੁੰਡੇ ਵੀ ਮੰਗੇ ਜਾਣ, ਸਾਡੇ ਪੋਤਰਿਆਂ ਦੇ ਮੂੰਹ ਵੇਖ ਲਈਏ ਅਸੀਂ। ਇਸ ਪ੍ਰਕਾਰ ਸੇਵਾ ਤਾਂ ਸਿਮਰਨ ਭਜਨ ਤਾਂ ਜਪਜੀ ਸਾਹਿਬ ਵੀ ਇੱਕ ਚਿੱਤ ਹੋ ਕੇ ਨਹੀਂ ਪੜ੍ਹਦੇ, ਉਹਦੇ ਚ ਵੀ ਕਾਮਨਾ ਉਠਾਉਂਦੇ। ਜੇ ਇੱਕ ਰੋਟੀ ਕਹਿ ਦਿੰਦੇ ਹਾਂ ਤਾਂ ਪਹਿਲਾਂ ਸਾਧ ਸੰਗਤ ਜੀ ਨਿਆਣਾ ਬਿਮਾਰ ਹੋਏ ਤਾਂ ਉਹਦੇ ਸਿਰ ਤੋਂ ਦੀ ਫੇਰ ਕੇ ਮਾਈ ਲੈ ਕੇ ਆਉਂਦੀ ਹੈ। ਇੱਕ ਫਕੀਰ ਸੀ, ਉਹਦੇ ਸਿਰ ਤੋਂ ਦੀ ਰੋਟੀ ਫੇਰ ਕੇ ਲਿਆ ਕੇ ਕਾਜੂ ਕੱਟਿਆ ਸੀ, ਮਾਈ ਦੇਣ ਲੱਗੀ, ਕਹਿਣ ਲੱਗਾ ਮਾਈ ਕੱਟੇ ਦੇ ਸਿਰ ਤੋਂ ਵੀ ਫੇਰ ਲਿਆ, ਮੈਂ ਤਾਂ ਲੈਣ ਵਾਸਤੇ ਆ ਗਿਆ, ਜ਼ਰੂਰ ਲੈ ਹੀ ਜਾਣੀ ਹੈ। ਉਹ ਸੁਣ ਕੇ ਕਹਿੰਦੀ ਕਿਉਂ ਵੇ ਭਾਈ? ਕਹਿੰਦੀ ਬਿਮਾਰ ਤੋਂ ਵੀ ਫੇਰ ਕੇ ਲਿਆਈ ਹੈ, ਵੀ ਇਹ ਬਿਮਾਰੀ ਮੈਨੂੰ ਲੱਗ ਜਾਵੇ ਤੇਰਾ ਮੁੰਡਾ ਰਾਜੀ ਹੋਏ, ਇਹੋ ਹੀ ਮਤਲਬ ਹੈ ਨਾ ਤੇਰਾ। ਸੋ ਇਸ ਪ੍ਰਕਾਰ ਦੀ ਸਾਧ ਸੰਗਤ ਜੀ ਦੁਨੀਆਂ ਦਾ ਸੁਭਾਅ ਹੈ, ਕਾਮਨਾ ਦੇ ਵਧੇ ਹੋਏ ਲੋਕ ਜੋ ਕੋਈ ਕਰਦੇ ਹਨ ਥੋੜੀ ਵਾਲੇ ਪੁੰਨ ਦਾਨ, ਉਹ ਵੀ ਕਾਮਨਾ ਦੇ ਵਧੇ ਹੋਏ ਕਰਦੇ ਹਨ। ਨਿਸਕਾਮ ਹੋ ਕੇ ਕੋਈ ਪੁਰਖ ਹੈ ਜੋ ਮਹਾਰਾਜ ਦੇ ਘਰ ਦੀ ਸੇਵਾ ਕਰਦਾ ਹੈ, ਸੇਵਾ ਭਗਤੀ ਦਾ ਬਹੁਤ ਥੋੜੀ ਹੈ, ਇੱਕ ਚਿੱਤਾਂ ਕਦੇ ਵੀ ਹੁੰਦੇ ਨਹੀਂ। ਹਾਂ, ਤੇ ਮੰਗਦੇ ਹਾਂ ਬਾਹਰੇ ਪਦਾਰਥ ਵੀ, ਸਾਨੂੰ ਧਰਮ ਵੀ, ਅਰਥ ਵੀ, ਕਾਮ ਵੀ, ਮੋਹ ਵੀ, ਸਾਰੇ ਪਦਾਰਥ ਉਹਦੇ ਪ੍ਰਾਪਤ ਹੋ ਜਾਣ।
ਮਹਿਲ ਨਾ ਪਾਵੇ ਕਹਿ ਤੋ ਪਹੁਤਾ,
ਜੇ ਪੁੱਛੀਏ ਤਾਂ ਕਹਿੰਦਾ ਅਸੀਂ ਤਾਂ ਪਹੁੰਚੇ ਹੋਏ ਹਾਂ, ਸਾਨੂੰ ਕਰਮ ਕਾਂਡ ਕਰਨ ਦੀ ਕੀ ਲੋੜ ਹੈ? ਜਿਹੜਾ ਭਜਨ ਕਰਨਾ ਇਹ ਵੀ ਕਹਿੰਦਾ ਮਾਨਸਿਕ ਕਰਮ ਹੈ, ਤੇ ਜਿਹੜਾ ਸਰੀਰ ਕਰਕੇ ਨਿਤ ਨਿਤ ਕਰਮ ਕਰਨੇ ਉਹ ਸਰੀਰਕ ਕਰਮ ਹਨ, ਇਹ ਕਰਮਾਂ ਦੀ ਗਿਣਤੀ ਚ ਹੈ। ਅਸੀਂ ਤਾਂ ਬਈ ਪਹੁੰਚੇ ਹੋਏ ਹਾਂ, ਸਾਨੂੰ ਕਰਮਾਂ ਦੇ ਕਰਨ ਦੀ ਕੀ ਲੋੜ ਹੈ? ਤਾਂ ਸੁਣ ਕੇ ਮਹਾਰਾਜ ਸਾਹਿਬ ਫਰਮਾਉਂਦੇ ਹਨ, ਹੇ ਭਾਈ,
ਮਹਿਲ ਨਾ ਪਾਵੇ ਕਹਿ ਤੋ ਪਹੁਤਾ।
ਮਹਿਲ ਸਾਧ ਸੰਗਤ ਨੂੰ ਤਾਂ ਕਦੇ ਪ੍ਰਾਪਤ ਨਹੀਂ ਹੁੰਦਾ, ਕਦੇ ਸੰਗਤ ਮਿਲ ਕੇ ਨਾ ਸੁਣਦਾ ਭਜਨ ਨਾ ਆਪ ਕਰਦਾ, ਤੇ ਜੇ ਕੋਈ ਪੁੱਛੇ ਕਹਿੰਦੇ ਅਸੀਂ ਤਾਂ ਪਹੁੰਚੇ ਹੋਏ ਹਾਂ, ਸਾਨੂੰ ਕੀ ਲੋੜ ਹੈ ਸੰਗਤ ਕਰਨ ਦੀ? ਅਸੀਂ ਤਾਂ ਪਰਮੇਸ਼ਰ ਦੀ ਪਹੁੰਚ ਵਾਲੇ ਹਾਂ, ਤੁਰਿਆ ਪਰ ਅਤੀਤ ਹਾਂ ਅਸੀਂ। ਇਸ ਪ੍ਰਕਾਰ ਮਹਿਲ ਸਰੂਪ ਨੂੰ ਤਾਂ ਕਦੇ ਤੁਰਿਆ ਪਦ ਰੂਪ ਨੂੰ ਕਦੇ ਪ੍ਰਾਪਤ ਹੀ ਨਹੀਂ ਹੁੰਦਾ, ਕਦੇ ਜਾਗਰ ਸੁਪਨ ਸੁਖੋਬਤ ਤੋਂ ਅਤੀਤ ਜੋ ਸਾਰਿਆਂ ਦਾ ਸਾਖੀ ਹੈ ਉਸ ਮਹਿਲ ਸਰੂਪ ਨੂੰ ਤਾਂ ਕਦੇ ਪਾਉਂਦਾ ਨਹੀਂ। ਜੇ ਪੁੱਛੀਏ ਤਾਂ ਕਹਿੰਦਾ ਮੈਂ ਪਹੁੰਚਿਆ ਹੋਇਆ, ਮੈਨੂੰ ਕੀ ਲੋੜ ਹੈ ਭਜਨ ਸਿਮਰਨ ਕਰਨ ਦੀ?
ਜੋ ਪ੍ਰਹਿ ਮਾਨੇ ਤਿਨ ਕੀ ਰੀਸਾ,
ਜਿਹੜੇ ਮੇਰੇ ਵਾਹਿਗੁਰੂ ਨੂੰ ਭਾਈ ਮੰਨ ਲਏ ਹਨ, ਜਿਹੜੀਆਂ ਸਖੀਆਂ ਪਿਆਰੇ ਪਤੀ ਨੂੰ ਮੰਨ ਲਈਆਂ, ਜੋ ਵਾਹਿਗੁਰੂ ਨੂੰ ਪਾਉਂਦੇ ਇੱਥੇ ਪੈਰ ਲਿਵ ਲਾ ਕੇ, ਰੀਸ ਉਹਨਾਂ ਦੀ ਕਰਦੇ ਹਾਂ, ਬਰਾਬਰੀ ਉਹਨਾਂ ਦੀ ਕਰਦੇ ਹਾਂ, ਕਹਿੰਦੇ ਘਾਟਨਾ ਕਿੰਨੀ ਕਹਾਇਆ, ਸਭ ਕਹਿਤੇ ਹੈ ਪਾਇਆ, ਕਹਿੰਦੇ ਅਸੀਂ ਪਰਮੇਸ਼ਰ ਨੂੰ ਪਾ ਲਿਆ ਹੈ। ਕਹਿਣ ਨੂੰ ਇਸ ਪ੍ਰਕਾਰ ਆ, ਗੱਲੀ ਹਾਂ ਸੁਹਾਗਣ ਭੈਣੇ, ਕੰਤ ਨ ਕਹੂੰ ਮੈਂ ਮਿਲਿਆ ਦੀ ਹਾਲਤ ਹੈ।
ਕੂੜੇ ਮੂਰਖ ਕੀ ਹਠੀਸਾ,
ਝੂਠੇ ਮੂਰਖ ਦੀਆਂ ਹਠੀਸਾ ਨਾ ਗੱਪਾਂ ਹਨ, ਹਠੀਸਾ ਅੰਮ੍ਰਿਤਸਰ ਸਾਹਿਬ ਵਾਲੇ ਪਾਠ ਸੰਕਾਂ ਕਰਦੀਆਂ, ਕੂੜੇ ਮੂਰਖ ਦਾ ਹੱਠ ਹੀ ਹੈ, ਤੇ ਦਮਨੋ ਸਾਹਿਬ ਦਾ ਪਾਠ ਕੀ ਠੀਸਾ ਹੈ, ਕੂੜੇ ਝੂਠੇ ਮੂਰਖ ਦੀਆਂ ਕੀਹਾਂ ਦੀਆਂ ਠੀਸਾਂ ਗੱਪਾਂ ਹੀ ਹਨ, ਹਠੀ ਕਰਦਾ ਹੈ ਕੂੜਾ ਮੂਰਖ, ਇਹ ਗੱਪਾਂ ਹੀ ਮਾਰਦਾ ਹੈ।
ਪ੍ਰਹਾਉ ਭੀਖ ਦਿਖਾਵੇ ਸੱਚ ਨਾ ਕਮਾਵੇ,
ਸਾਧ ਸੰਗਤ ਜੀ ਉੱਤੋਂ ਤਾਂ ਭੀਖ ਭਗਤਾਂ ਵਾਲਾ ਵਿਖਾਉਂਦਾ ਹੈ, ਤੇ ਅੰਦਰੋਂ ਸੱਚ ਦੀ ਕਮਾਈ ਨਹੀਂ ਕਰਦਾ ਹੈ।
ਕਹਿ ਤੂੰ ਮਹਿਲੀ ਨਿਕਟ ਨਾ ਆਵੇ,
ਕਹਿੰਦਾ ਅਸੀਂ ਮਹਿਲੀ ਤੁਰ ਗਿਆ ਪਾਦੇ ਮਾਲਕ ਹਾਂ, ਸਰੂਪ ਰੂਪੀ ਮਹਿਲ ਦੇ ਪ੍ਰਾਪਤੀ ਹੈ ਸਾਨੂੰ, ਤੇ ਉਂਝ ਮਹਿਲਾਂ ਦੇ ਨੇੜੇ ਨਹੀਂ ਆਉਂਦਾ। ਕਹਿੰਦਾ ਕਿ ਮੈਂ ਮਹਿਲੀ ਜਗਿਆਸੂ ਹਾਂ, ਪਰ ਜਗਿਆਸਾ ਜਿਹੜੀ ਹੈ ਵਿਰਾਗ ਵੇ ਖੜਸਮ ਦੀ ਮੋਖ ਇੱਛਾ ਆਈ, ਉਹਨਾਂ ਸਾਧਨਾਂ ਦੇ ਨੇੜੇ ਹੀ ਨਹੀਂ ਕੋਈ ਆਉਂਦਾ। ਕਹਿੰਦਾ ਮਹਿਲੀ ਮੈਂ ਸਰੂਪ ਦਾ ਮਾਲਕ ਹਾਂ, ਸਤ ਸਰੂਪ ਦੀ ਮੈਨੂੰ ਸਿਖਿਆਤਾ ਹੈ, ਤੇ ਅੰਤਰਮੁਖ ਬਿਰਤੀ ਕਰਕੇ ਕਦੇ ਨੇੜੇ ਨਹੀਂ ਆਉਂਦਾ, ਨਿਕਟਵਰਤੀ ਹੁੰਦਾ ਹੀ ਨਹੀਂ, ਇੱਕ ਚਿੱਤ ਨਹੀਂ ਹੁੰਦਾ।
ਅਤੀਤ ਸਦਾਈ ਮਾਇਆ ਕਾ ਮਤ,
ਆਪਣੇ ਆਪ ਨੂੰ ਅਤੀਤ ਬਰਗਤ ਸਦਾਉਂਦਾ ਹੈ, ਤੇ ਮਾਇਆ ਵਿੱਚ ਹਰ ਵਕਤ ਮਸਦਾ, ਚਾਰ ਸਪੇਰੇ ਰਾਹ ਵੇਖਦਾ ਰਹਿੰਦਾ ਵੀ ਇਧਰੋਂ ਕੋਈ ਮੱਥਾ ਟੇਕਣ ਆਵੇ ਮੈਨੂੰ।
ਮਨ ਨਹੀਂ ਪ੍ਰੀਤ ਕਹਿ ਮੁਖ ਰਤ,
ਮਨ ਵਿੱਚੋਂ ਤਾਂ ਵਾਹਿਗੁਰੂ ਦੀ ਪ੍ਰੀਤ ਹੈ ਨੀ, ਰਿਸ਼ੀਆਂ ਦੇ ਪ੍ਰੈਣ ਮੂੰਹੋਂ। ਕਹਿੰਦਾ ਸਾਡਾ ਚਿੱਤ ਹਰ ਵਕਤ ਰੰਗਿਆ ਹੋਇਆ ਪਰਮੇਸ਼ਵਰ ਵਿੱਚ, ਐ ਝੂਠ ਬੋਲਣ ਦੀ ਆਦਤ ਪਈ ਹੋਈ ਹੈ।
ਕਹੋ ਨਾਨਕ ਪ੍ਰਭ ਬਿਨੋ
ਸੁਨੀਜੈ, ਸਤਿਗੁਰੂ ਜੀ ਇਹਨਾਂ ਨੂੰ ਬਖਸ਼ਾਉਣ ਵਾਸਤੇ ਕਿਰਪਾਲੂ ਜੀ ਅਕਿਰਤ ਗਣਾ ਦੀ ਹੀ ਪਾਲਣਾ ਕਰਨ ਵਾਸਤੇ ਕਹਿੰਦੇ ਹਾਂ। ਹੇ ਮੇਰੇ ਵਾਹਿਗੁਰੂ ਇਹ ਬੇਨਤੀ ਸੁਣੋ, ਸਤਿਗੁਰੂ ਜੀ ਫਰਮਾਉਂਦੇ ਹਨ
ਕੁਚਲ ਕਠੋਰ ਕਾਮੀ ਮੁਕਤ,
ਭਾਵੇਂ ਮੇਰਾ ਸਰੀਰ ਕਰਕੇ ਕੁਚਲਨ ਹਨ ਬਰਚਲਨ ਹਨ, ਭੈੜੇ ਕੰਮਾਂ ਨੂੰ ਕਰਨ ਵਾਲੇ ਹਨ, ਕੁਚਲ ਕਠੋਰ ਬਾਣੀ ਕਰਕੇ ਕਰੜੇ ਬਚਨ ਬੋਲਦੇ ਹੈ, ਤੇ ਕਾਮੀ ਸਕਾਮ ਕਰਮਾਂ ਨੂੰ ਕਰਦੇ ਹੈ ਜਾਂ ਕਾਮ ਆਦਕਾਂ ਚ ਵਿਕਾਰਾਂ ਚ ਫਸੇ ਹੋਏ ਹੈ।
ਮੁਕਤ ਕੀਜੈ,
ਫਿਰ ਵੀ ਮਾਰਾ ਤੁਹਾਨੂੰ ਲਾਜ ਹੈ, ਆਪ ਮੁਕਤ ਕਰੋ, ਕਿਰਪਾ ਕਰੋ ਸੱਚੇ ਪਾਤਸ਼ਾਹ।
ਦਰਸ਼ਨ ਦੇਖੇ ਕੀ ਵਡਿਆਈ,
ਸਰੀਰ ਕਰਕੇ ਕੁਚਲਣ ਹਾਂ, ਖੋਟੇ ਚਾਲ ਚੱਲਣ ਵਾਲੇ ਹਾਂ, ਬਾਣੀ ਕਰਕੇ ਕਠੋਰ ਵਾਕ ਬੋਲਦੇ ਹਾਂ, ਅੰਦਰ ਮਾਰਾ ਕਾਮਨਾ ਦਾ ਕਾਮੀ ਹੋ ਕੇ ਵਿਕਾਰਾਂ ਦਾ ਗਰਸਿਆ ਹੋਇਆ, ਕਿਰਪਾ ਕਰੋ ਕਲਿਆਣ ਕਰੋ। ਫੇਰ ਵੀ
ਦਰਸ਼ਨ ਦੇਖੇ ਕੀ ਵਡਿਆਈ,
ਆਪਦੇ ਸਾਧ ਸੰਗਤ ਦਰਸ਼ਨ ਦੇਖੇ ਦੀ ਮਹਾਰਾਜ ਸਾਨੂੰ ਵਡਿਆਈ ਮਿਲੇ, ਆਪਦੇ ਦਰਸ਼ਨ ਦੇਖਣ ਦੀ ਸਾਨੂੰ ਵਡਿਆਈ ਬਖਸ਼ੋ, ਆਪਦੇ ਦਰਸ਼ਨ ਦਿਖਾਓ।
ਤੁਮ ਸੁਖ ਦਾਤੇ ਪੁਰਖ ਸੁਭਾਅ,
ਤੁਸੀਂ ਸਾਰੇ ਸੁਖਾਂ ਦੇ ਦਾਤੇ ਹੋ ਅਤੇ ਸਾਰਿਆਂ ਥਾਂ ਦੀ ਪੂਰਨ ਹੋ, ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲੇ ਹੋ, ਸੁਭਾਈ ਸੋਭਾ ਦੇ ਦੇਣ ਵਾਲੇ ਹੋ, ਸੁਭਾਈ ਪ੍ਰਕਾਸ਼ ਸਰੂਪ ਹੋ, ਆਪ ਸੋਭਾ ਵਾਲੇ ਹੋ।
ਰਹਾਉ ਦੂਜਾ ਸੂਹੀ,
ਦੂਜਾ ਰਹਾਉ ਰੱਜ ਕੇ ਉੱਤਰ ਦਿੱਤਾ ਹੈ।
ਸੂਹੀ ਮਹੱਲਾ ਪੰਜਵਾ, ਬੁਰੇ ਕਾਮ ਕਾ ਊਠ ਖਲੋਇਆ।
ਫੇਰ ਮਹਾਰਾਜ ਸਾਹਿਬ ਇਹ ਜੀਵ ਦੀ ਹਾਲਤ ਦੱਸਦੇ ਹੈ, ਵੇਖੋ ਸੱਚੇ ਪਾਤਸ਼ਾਹ ਜੋ ਕੋਈ ਬੁਰਾ ਕੰਮ ਕਰਨਾ ਹੋਵੇ, ਚੋਰੀ ਕਰਨੀ ਹੋਵੇ, ਠੱਗੀ ਮਾਰਨੀ ਹੋਵੇ, ਕਿਸੇ ਦੇ ਨਾਲ ਵਿਵਚਾਰ ਕਰਨਾ ਹੋਵੇ, ਕਿਸੇ ਦੇ ਘਰ ਨੂੰ ਪਾੜਨਾ ਹੋਵੇ, ਇਹ ਬੁਰੇ ਕੰਮਾਂ ਨੂੰ ਨੀਂਦ ਹੀ ਨਹੀਂ ਆਉਂਦੀ, ਝੱਟ ਹੀ ਉੱਠ ਕੇ ਖੜੋ ਜਾਂਦਾ ਆਸ ਛੱਡ ਕਰਕੇ।
ਨਾਮ ਕੀ ਵੇਲਾ ਪੈ ਪੈ ਸੋਇਆ,
ਜਦੋਂ ਪਰਮੇਸ਼ਰ ਦੇ ਨਾਮ ਦਾ ਜਪਣ ਦਾ ਵੇਲਾ ਅੰਮ੍ਰਿਤ ਵੇਲਾ ਹੁੰਦਾ ਹੈ, ਸਾਰੀ ਰਾਤ ਭਾਵੇਂ ਲੱਤਾਂ ਲੰਮੀਆਂ ਨਸਾਲ ਕੇ ਪਿਆ ਰਹਿੰਦਾ ਹੈ, ਉਦੋਂ ਫੇਰ ਕਹਿੰਦਾ ਸਿੱਧੀਆਂ ਕਰ ਲਈਏ ਥੋੜੀਆਂ ਲੱਤਾਂ, ਇਉਂ ਪੈ ਪੈ ਕੇ ਪਹਿਲਾਂ ਪਿਆ ਹੁੰਦਾ ਨਾ ਰਾਤ ਦਾ, ਫੇਰ ਅੰਮ੍ਰਿਤ ਵੇਲੇ ਹੋਰ ਪੈ ਕੇ ਸੌਂਦਾ ਹੈ, ਨੀਂਦ ਲਾਉਂਦਾ ਹੈ, ਇਹੀ ਜੀ ਹਾਲਤ ਹੈ। ਨਾਮ ਦੇ ਵੇਲੇ ਪੈ ਪੈ ਕੇ ਚਾਹ ਦੇ ਨਾਲ ਸੋਇਆ ਸੁੱਤਾ ਹੀ ਰਹਿੰਦਾ ਹੈ।
ਅਵਸਰ ਆਪਣਾ,
ਇਹ ਨਾਮ ਦਾ ਵੇਲਾ ਮਨੁੱਖਾ ਜਨਮ ਹੈ, ਇਹਦੇ ਚ ਸਾਧ ਸੰਗਤ ਜੀ ਆਲਸ ਚ ਪੈ ਕੇ ਅਵਿਦਿਆ ਰੂਪੀ ਨੀਂਦ ਚ ਪੈ ਕੇ ਸੁੱਤਾ ਰਹਿੰਦਾ ਹੈ।
ਅਵਸਰ ਆਪਣਾ ਬੂਝੈ ਨਾ ਇਹ ਅੰਨ,
ਇਹ 84 ਲੱਖ ਜੂਨ ਚ ਭਰਮ ਦਾ ਆਇਆ ਹੈ, ਇਹਨੂੰ ਵਾਹਿਗੁਰੂ ਨੇ ਆਪਦੇ ਵਕਤ ਦਾ ਮਿਲਣ ਦਾ ਟਾਈਮ ਦਿੱਤਾ ਹੈ, ਇਸ ਅਵਸਰ ਵੇਲੇ ਨੂੰ ਐਡਾ ਇਹ ਆਣਾ ਅਣਜਾਣ ਅਗਿਆਤ ਹੈ, ਇਹ ਸਮਝਦਾ ਨੀ ਬੁਝਦਾ ਨੀ ਗੁਰਾਂ ਦੁਆਰਾ।
ਮਾਇਆ ਮੋਹ ਰੰਗ ਲਪਟਾਨ,
ਮਾਇਆ ਦਾ ਐਸਾ ਮੋਹਿਆ ਹੋਇਆ ਹੈ, ਮਾਇਆ ਦੇ ਅਨੇਕ ਤਰ੍ਹਾਂ ਦੇ ਰੰਗ ਤਮਾਸ਼ੇ ਵੇਖਣ ਚ ਲਪਟਿਆ ਰਹਿੰਦਾ ਹੈ, ਮਾਇਆ ਦੇ ਪ੍ਰੇਮ ਵਿਚ ਹੀ ਹਰ ਵਕਤ ਲਪਟਿਆ ਰਹਿੰਦਾ ਮੋਹਿਆ ਹੋਇਆ, ਰੰਗ ਮਾਇਆ ਦੇ ਆਨੰਦ ਵੇਖਣ ਚ ਲਪਟਿਆ ਫਸਿਆ ਰਹਿੰਦਾ ਹੈ।
ਰਹਾਉ ਲੋਭ ਲਹਿਰ ਕੋ ਬਿਗਸ ਫੂਲ ਬੈਠਾ,
ਲੋਭ ਦੀ ਲਹਿਰ ਸੁਣੇ ਤੇ ਤੈਨੂੰ ਇੱਥੋਂ ਪਦਾਰਥ ਪ੍ਰਾਪਤ ਹੋਣਾ, ਇਹ ਤ੍ਰਿਸ਼ਨਾ ਦੀ ਲਹਿਰ ਲੋਭੀ ਦੇ ਅੰਦਰ ਫੁਰਦੀ ਹੈ, ਬੜਾ ਖਿੜ ਕੇ ਬੈਠ ਜਾਂਦਾ, ਹੁਸ਼ਿਆਰ ਹੋ ਜਾਂਦਾ, ਤਿਆਰ ਹੋ ਤਿਆਰ ਹੋ ਕੇ ਬੈਠ ਜਾਂਦਾ ਪ੍ਰਾਪਤੀ ਵਾਸਤੇ ਧੰਨ ਦੀ।
ਸਾਧ ਜਨਾ ਦਰਸ ਨਾ ਡੀਠਾ,
ਮਹਾਤਮਾ ਦੇ ਦਰਸ਼ਨ ਕਰਨ ਨੂੰ ਕਹਿੰਦੇ ਦੇਖੇ ਆ ਵੀ ਸਾਡੇ ਸਾਧ ਉਹ, ਮਹਾਤਮਾ ਦਰਸ਼ਨ ਹੀ ਨੀ ਵੇਖਦਾ, ਸੋ ਤਰਕ ਕਰਦਾ ਹੈ।
ਕਬ ਹੁਣਾ ਸਮਝੈ ਅਗਿਆਨ ਗਵਾਰਾ,
ਐਸਾ ਅਗਿਆਨ ਕਰਕੇ ਗਵਾਰ ਬੇਸਮਝ ਹੋਇਆ ਹੋਇਆ ਹੈ, ਕਦੇ ਵੀ ਗੁਰਮਤ ਦੁਆਰਾ ਵੇਦ ਸ਼ਾਸਤਰਾਂ ਦੁਆਰਾ ਸਰੂਪ ਦੀ ਲਖਤਾ ਰੂਪ ਸਮਝ ਨੂੰ ਸਮਝਦਾ ਨਹੀਂ ਹੈ।
ਬਹੁਰ ਬਹੁਰ ਲਪਟਿਓ ਜੰਜਾਰਾ,
ਮੁੜ ਮੁੜ ਕਰਕੇ ਬਹਰੋ ਫੇਰ ਫੇਰ ਜੰਜਾਲ ਦੁਨੀਆਂ ਦੇ ਬੰਧਨਾਂ ਚ ਮੋਹ ਵਿਚ ਫਸਿਆ ਰਹਿੰਦਾ ਹੈ।
ਰਹਾਉ ਵਿਖੇ ਨਾਦ ਕਰਨ ਸੁਣ ਭੀਨਾ,
ਜਦੋਂ ਵਿਸ਼ਿਆਂ ਵਾਲੇ ਨਾਦ ਸ਼ਬਦ ਸੁਣਨੇ ਹੋਣ, ਕੋਈ ਸਿਨੇਮੇ ਵਾਲੀਆਂ ਤਰਜਾਂ ਗਾਵੇ ਤੇ ਕੋਈ ਇਹੋ ਜਿਹੇ ਜਨ ਵਿਚ ਆਏ ਹੋਏ ਜਿਵੇਂ ਜਾਨੀ ਲਾ ਕੇ ਲੋਕਾਂ ਨੂੰ ਸਾਰਿਆਂ ਨੂੰ ਸੁਣਾਉਂਦੇ ਕੰਨਾਂ ਚ ਵੀ ਸੁਣ ਲਓ ਅਸੀਂ ਇਹੋ ਜਿਹੇ ਭਲੇ ਮਾਣਸ ਹੈ, ਉਹ ਵਿਸ਼ਿਆਂ ਦੇ ਨਾਦ ਸ਼ਬਦਾਂ ਦੇ ਲਫ਼ਜ਼ਾਂ ਨੂੰ ਸੁਣ ਸੁਣ ਕੇ ਕੰਨ ਭਿੱਜ ਜਾਂਦੇ ਹੈ, ਧਰ ਜਾਂਦਾ ਵਿਕਾਰਾਂ ਦੇ ਵਾਸਤੇ ਚਿੱਤ।
ਹਰ ਜਸ ਸੁਣ ਤੋ ਆਲਸ ਮਨ ਕੀ,
ਜਦੋਂ ਸ੍ਰੀ ਆਸਾ ਜੀ ਦੀ ਆਰਤ ਦਾ ਕੀਰਤਨ ਹੁੰਦਾ ਹੋਵੇ, ਹਰੀ ਦਾ ਜਸ ਸੰਗਤ ਮਿਲ ਕੇ ਕਰਦੀ ਹੋਵੇ, ਉਦੋਂ ਨੀਂਦ ਆ ਜਾਂਦੀ ਹੈ, ਗੋਡਿਆਂ ਸਿਰ ਪਾ ਕੇ ਸੌ ਜਾਂਦਾ। ਇਸ ਪ੍ਰਕਾਰ ਹਰ ਜਸ ਸੁਣ
ਆਲਸ ਮਨ ਕੀ,
ਮਨ ਚ ਆਲਸ ਕਰਦਾ, ਕਹਿੰਦੇ ਚੱਲ ਰਹਾਂਗੇ ਕੋਈ ਨੀ ਅਜੇ ਬੜਾ ਚਿਰ ਲਾਉਣਾ, ਭਾਈਆਂ ਨੇ ਕਿਹੜਾ ਛੇਤੀ ਭੋਗ ਪਾ ਦੇਣਾ, ਕਿਉਂ ਆਲਸ ਕਰਦਾ ਰਹਿੰਦਾ ਮਨ ਵਿਚ ਹਰੀ ਦਾ ਜਸ ਸੁਣ ਵੱਲੋਂ।
ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ,
ਭਾਈ ਤੇਰੇ ਅੰਦਰ ਦ੍ਰਿਸ਼ਟੀ ਨੀ, ਆਤਮ ਦ੍ਰਿਸ਼ਟੀ ਨੀ ਹੈ, ਇਸ ਕਰਕੇ ਮਾਰੇ ਸਰੂਪ ਵੇਖਣ ਵੱਲੋਂ ਅੰਨਾ ਹੋ ਰਿਹਾ ਹੈ। ਹੇ ਅੰਧੇ ਅਗਿਆਨੀ, ਤੇਰੀ ਮਹਾਤਮਾ ਵਾਲੀ ਦਿਵ ਦ੍ਰਿਸ਼ਟੀ ਜਾਗੀ ਹੋਈ ਨੀ, ਵਿਰਾਗ ਵੇਖ ਰੂਪੀ ਤੇਰੇ ਨੇਤਰ ਹੈ ਨੀ, ਇਸ ਕਰਕੇ ਵੇਖਣ ਵੱਲੋਂ ਅੰਧਾ ਅਗਿਆਨੀ ਹੋ ਰਿਹਾ ਹੈ, ਹੋਰਨਾਂ ਪਦਾਰਥਾਂ ਦੇ ਵੇਖਣ ਵਿਚ ਲੱਗਾ ਹੋਇਆ, ਸਰੂਪ ਦੀ ਵਿਚਾਰ ਵਾਲੀ ਦ੍ਰਿਸ਼ਟੀ ਨੀ ਹੈ, ਅਗਿਆਨੀ ਆ, ਵਿਸ਼ੇ ਰਸ ਨੂੰ ਵੇਖਦਾ ਹੈ ਤੇ ਸਾਧ ਸੰਗਤ ਦੇ ਦਰਸ਼ਨ ਕਰਨ ਵੱਲੋਂ ਅੰਨਾ ਹੈ।
ਛੋੜ ਜਾਹੇ ਝੂਠੇ ਸਭ ਧੰਦੇ,
ਜਿੰਨੇ ਧੰਦੇ ਆ ਸਾਰੇ ਝੂਠੇ, ਅੰਤ ਨੂੰ ਛੱਡ ਕੇ ਚਲਿਆ ਜਾਏਗਾ, ਨਿਗਾਹ ਨੀ ਹੈ ਤੇਰੀ।
ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ,
ਗੁਰੂ ਸਾਹਿਬ ਬਖਸ਼ਾਉਣ ਵਾਸਤੇ ਅਰਦਾਸ ਕਰਦੇ ਹਨ, ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਆਪ ਦੀ ਬਖਸ਼ਿਸ਼ ਕਰੋ,
ਕਰ ਕਿਰਪਾ ਮੋਹ ਸਾਧ ਸੰਗ ਦੀ,
ਬੇਨਤੀਆਂ ਕਰੋ ਮਹਾਰਾਜ ਮੇਰੇ ਤੇ ਕਿਰਪਾ ਕਰਕੇ, ਆਪਦੇ ਜਿਹਨਾਂ ਸਾਸ ਗ੍ਰਾਸ ਵਿਸਰਦਾ ਨੀ ਇਹ ਜੇ ਮਹਾਂਪੁਰਖਾਂ ਬਜ਼ੁਰਗਾਂ ਦੀ ਸੰਗਤ ਬਖਸ਼ ਦਿਓ।
ਤਾਉ ਕਿਛ ਪਾਈਐ ਜੋ ਹੋਈਐ ਰੇਨਾ,
ਜੇ ਪਿਆਰਿਆ ਜੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਹੋ ਜਾਈਏ ਤਾਂ ਕੋਈ ਸੰਗਤ ਵਿਚੋਂ ਲਾਭ ਪ੍ਰਾਪਤ ਹੁੰਦਾ ਹੈ ਭਜਨ ਸਿਮਰਨ ਦਾ।
ਜਿਸ ਹੈ ਬੁਝਾਏ ਤਿਸ ਨਾਮ ਲੈਣਾ,
ਜਿਸ ਨੂੰ ਇਹ ਸਿੱਖਿਆ ਸਮਝਾ ਦੇਵੇ, ਉਹਨਾਂ ਪੁਰਖਾਂ ਨੇ ਮਹਾਰਾਜ ਦਾ ਨਾਮ ਲੈਣਾ ਕੀਤਾ, ਉਚਾਰਨਾ ਕੀਤਾ ਹੈ।
ਰਹਾਉ ਸੂਹੀ ਮਹੱਲਾ ਪੰਜਵਾ, ਘਰ ਮਹਿ ਠਾਕੁਰ ਨਜ਼ਰ ਨਾ ਆਵੇ।
ਇਸ ਵਿਚ ਸਾਧ ਸੰਗਤ ਜਿੰਨੀਆਂ ਪੌੜੀਆਂ ਹੈ ਓਨੇ ਹੀ ਰਹਾਉ ਰਚੇ ਆ ਇਸ ਬਾਣੀ ਦੇ ਵਿਚ, ਚਾਰ ਪੌੜੀਆਂ ਚਾਰ ਹੀ ਰਹਾਉ ਹਨ।